सत्संगत आपने खुशमें तो ला के हूँ तक गुरबाणी के कीर्तन का और विचार का लाभ उठाया। बाकी जितना समा 9 बजे तक का अपने पास है उसनु भी सफला करने की खेचल करो, शब्द भी बोलिया करो, रचना की सफलता वाहू का जस कीत्या ही है। नाम लै तो गोबिंद का सूची पई रचना, पैरों की पवित्रता गुरु बाबे के दरबार वाल आया है और नेत्रां की पवित्रता गुरु का दर्शन करके है, कन्नां की पवित्रता वाहू का जस सुन के है, जबान की पवित्रता वाहू का जस करके है। हरी जस विच बोलिया करो, पहले दास बोलिया करो कि फिर सारे भाई, तीसरे पासे सब बीबियां बोलन की खेचल करया करो, बच्चों चुप रखण की कृपा करो। जिन्हां बीबियां पास बच्चे हैं उन्होंने चाहिए पहले पिछले पासे बैठना ताकि रोण वेले बच्चे उठ के चुप कराया जा सके, होर संगत दे रंग विच भंग ना पवे। थोड़ा जा समा हुंदा है उसनू पूरा पूरा शांति नाल सफला करना चाहिए। आ हुण सारे शब्द बोलो। रखो राखन हार दयाला नानक घर के बोले जी,
I'm not afraid.
ते ठाकुर प्रतिपालक नायक खसम हमारे निमक निमक तुम ही फिरत पालो हम बारक तुमरे धारे जेबा एक कवन गुन कहिए बेशुमार बेअंत स्वामी तिर अंत नक नहीं लिये राखो राख नार दयाला नानक करके बोले
Thank you.
ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ ਔਰ ਧਿਆਨ ਦੇ ਕੇ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਕਿ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਉਣ ਵਾਲੀ ਹੈ ਸੁਣਨ ਦੀ ਖੇਚਲ ਕਰੋ। ਇਨਸਾਨ ਦੁਨੀਆ ਵਿੱਚ ਕੁਛ ਦੇਰ ਵਾਸਤੇ ਆਇਆ ਹੈ, ਸਦੀਵੀ ਰਹਿਣ ਦਾ ਇਹਦਾ ਥਾਂ ਨਹੀਂ, ਇਹ ਤਾਂ ਦੁਨੀਆ ਮੁਕਾਮ ਏ ਫਾਨੀ। ਉਹਨਾਂ ਦਾ ਮੁਕਾਮ ਹੈ ਚੰਦ ਰੋਜ਼ਾ ਇੱਥੇ ਕਿਆਮ ਕਰਨਾ ਹੈ, ਜਿਵੇਂ ਮੁਸਾਫਰ ਸੂਰ ਛਿਪੇ 'ਤੇ ਕਿਸੇ ਮੁਸਾਫਰਖਾਨੇ ਵਿੱਚ ਆ ਜਾਂਦਾ ਹੈ, ਰਾਤ ਕੱਟਦਾ ਹੈ, ਸੂਰਜ ਚੜ੍ਹੇ ਆਪਣਾ ਰਸਤਾ ਫੜਦਾ ਹੈ, ਇਸੀ ਤਰ੍ਹਾਂ ਇਸ ਦੀ ਹਾਲਤ ਹੈ। ਜਦੋਂ ਜਨਮ ਰੂਪੀ ਸੂਰਜ ਛਿਪਦਾ ਹੈ, ਇਸੀ ਘਰ ਵਿੱਚ ਆ ਜਾਂਦਾ, ਜਨਮ ਲੈ ਲੈਂਦਾ, ਉਮਰ ਰੂਪੀ ਰਾਤਰੀ ਕੱਟਦਾ ਹੈ, ਜਦੋਂ ਮੌਤ ਰੂਪੀ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਅੱਗੇ ਚਲਾ ਜਾਂਦਾ। ਇਹੋ ਜਿਹੇ ਕਰਮ ਕਰਦਾ ਅੱਗੇ ਉਸਦੇ ਮੁਤਾਬਕ ਰਾਨੀ ਸੁਖਿਆ ਦੁੱਖ ਫਲ ਭੁਗਤਦਾ ਹੈ। ਇਹ ਸਮਝਦਾ ਹੈ ਮੈਂ ਸਿਰਫ ਦੁਨੀਆ ਵਿੱਚ ਐਸ਼ੋ ਇਸ਼ਰਤ ਵਾਸਤੇ ਹੀ ਆਇਆ ਹਾਂ, ਜ਼ਿੰਦਗੀ ਦਾ ਮੁੱਦਾ ਇਹੀ ਹੈ, ਪਰ ਇਹ ਇਸਦੀ ਭੁੱਲ ਹੈ, ਗਲਤ ਫਹਿਮੀ ਹੈ। ਗੁਰੂ ਜੋ ਸਰਬੱਗ ਹੈ ਉਸ ਤੋਂ ਪੁੱਛਿਆ ਜਾਏ, ਉਹ ਤਾਂ ਇਉਂ ਫਰਮਾਉਂਦੇ ਹਨ, ਆਵਨ ਤੋਂ ਇੱਕ ਕੋ ਆਇਆ, ਜਨਮ ਤੁੰਬੋਇਓ ਮੋਹ ਨਹੀਂ ਮਾਇਆ। ਅਸਲ ਮਾਨਵ ਤਨ ਧਾਰ ਕੇ ਜਿੱਥੇ ਵਿਵਹਾਰਕ ਫਰਜ਼ ਸਿਰਫ ਸਰੀਰ ਤੱਕ ਹੀ ਮਹਦੂਦ ਹੈ, ਉਸ ਤੋਂ ਬਾਅਦ ਅੱਗੇ ਵੀ ਕਿਸੇ ਗੱਲਣ ਵਾਸਤਾ ਪੈਣਾ ਹੈ, ਉਹ ਵਾਹਿਗੁਰੂ ਅੰਤਰਜਾਮੀ ਦਾ ਭਜਨ ਹੈ। ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲ ਕੇ ਪੂਰਨ ਸੁਖੀ ਹੋਣ ਵਾਸਤੇ ਇਸਦੇ ਆਉਣ ਦਾ ਪਰਮ ਪ੍ਰਯੋਜਨ ਹੈ, ਇਉਂ ਫਰਮਾਉਂਦੇ ਹਨ। ਇੱਕ ਕੋ ਆਇਆ ਆਵਨ ਤੋਂ Thank you. अंत एक को आया, जन्म तुमोयो मोनी माया। आया तो भजन करने वास्ते अमानुक तन धार के, पर जमदा ही ईफरी माया ने इसनु एहोजा मोहत कीता, इसलिए फर्द नू भुल ही गया। जिमें किसे नशे दे अधीन होके इंसान अपना आप ते अपना फर्ज सब कुछ भुल जाता है, इसी तरह ही जितनी देर तक इसनु अविद्या का नशा चढ़िया होया है, अज्ञान का नशा चढ़िया होया है, असली फर्ज नू पहचान नहीं सकता। ये नशा दूर हुंदा है जिउं जिउं सत्संग करता है, भजन ते विचार करता है। इस करके ये वाहिगुरु का भजन करने वास्ते दरअसल आया है। उनका नाम दे जपन आया माया वाला जाल में। फर्ज नूं भुल गया, सिर्फ अपनी जिंदगी नूं दुनिया तक, दुनिया दे व्यवहारां तक ही महदूद रख लिया। ਹਾਲਾਂਕਿ ਇਨਸਾਨ ਦੇ ਦੋ ਫਰਜ਼ ਹਨ, ਇੱਕ ਵਿਵਹਾਰਕ, ਇੱਕ ਪਰਮਾਰਥ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਫਰਜ਼ ਦੀ ਜੋ ਵਕਤ ਹੈ ਉਹ ਗੈਰ ਲਾਜ਼ਮੀ ਦੀ ਹਰਗਿਜ਼ ਹਰਗਿਜ਼ ਨਹੀਂ ਹੋਇਆ ਕਰਦੀ। ਲਾਜ਼ਮੀ ਫਰਜ਼ ਦਾ ਇਸਦਾ ਇਹ ਕੁਛ ਹੈ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰ ਵਿਵਹਾਰਕ ਫਰਜ਼ ਦੀ ਬਾਬਤ ਕਹਿੰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸਿੰਘ ਫਜ ਕੇ ਵਰਮਾ। ਆਹ ਵਿਵਹਾਰਕ ਫਰਜ਼ ਵੀ ਇਸਨੇ ਆਪਣਾ ਅਦਾ ਕਰਨਾ ਹੈ, ਲੇਕਿਨ ਅਸਲੀ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਜਿਸ ਦੇ ਵਾਸਤੇ ਪ੍ਰਾਚੀਨ ਇਤਿਹਾਸ ਨੂੰ ਦੇਖਿਆ ਜਾਵੇ। ਰਾਜਿਆਂ ਮਹਾਰਾਜਿਆਂ ਨੇ ਰਾਜ ਭਾਗ ਛੱਡ ਕੇ ਉਹਨਾਂ ਦੀ ਕੁਰਬਾਨੀ ਕਰਕੇ, ਤਮਾਮ ਜਿਸਮ ਦੇ ਸੁੱਖਾਂ ਦੀ ਕੁਰਬਾਨੀ ਕਰਕੇ ਗੋਰਖ ਦੇ ਚੇਲੇ ਬਣੇ, ਤਾਂ ਕਿ ਕਿਸੇ ਅਵਿਨਾਸ਼ੀ ਸੁੱਖ ਨੂੰ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਉਸਨੂੰ ਪ੍ਰਾਪਤ ਹੋਇਆ ਜਾਵੇ। ਕਿਉਂਕਿ ਦੁਨੀਆ ਦੇ ਜਿਤਨੇ ਸੁੱਖ ਹਨ ਇਹ ਅਨੇਕਾਂ ਕੰਡਿਆਂ ਦੇ, ਦੁੱਖ ਰੂਪ ਕੰਡਿਆਂ ਦੇ ਘਿਰੇ ਹੋਏ ਹਨ। ਜਿਵੇਂ ਗੁਲਾਬ ਦੇ ਵਿੱਚ ਜੇ ਖੁਸ਼ਬੂ ਹੁੰਦੀ ਹੈ, ਉਹਦੇ ਚਤਰਫੇ ਕੰਡੇ ਵੀ ਬਹੁਤੇ ਹੁੰਦੇ ਹਨ। ਇਸੇ ਤਰ੍ਹਾਂ ਦੁਨੀਆ ਦਾ ਥੋੜ੍ਹਾ ਜਿਹਾ ਸੁੱਖ ਜੇ ਹੈ ਕਿਤੇ, ਉਸਦੇ ਚਾਰ ਚੁਫੇਰੇ ਬਹੁਤੇ ਦੁੱਖ ਰੂਪ ਕੰਡੇ ਵੀ ਹਨ। ਪਰ ਇੱਕ ਅਵਿਨਾਸ਼ੀ ਸੁੱਖ ਹੈ, ਵਾਹਿਗੁਰੂ ਅੰਤਰਯਾਮੀ ਦਾ ਸੁੱਖ ਹੈ, ਉਸਦੇ ਭਜਨ ਦਾ ਸੁੱਖ ਹੈ, ਜਿਸਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਉਸ ਸੁੱਖ ਦੇ ਵਾਸਤੇ ਉਹਨਾਂ ਨੇ ਰਾਜ ਭਾਗ ਛੱਡ ਕੇ, ਰਾਜੇ ਜਾਂ ਰਾਜਿਆਂ ਦੇ ਪੁੱਤਰ ਸਨ, ਗੋਰਖ ਦੇ ਜਿਤਨੇ ਚੇਲੇ ਸਨ। ਪਰ ਗੁਰੂ ਬਾਬੇ ਨੇ ਸਾਨੂੰ ਐਸਾ ਨਹੀਂ ਕਿਹਾ, ਹੁਕਮ ਕੀਤਾ ਹੈ, ਭਾਵੇਂ ਗ੍ਰਸਤ ਹੈ ਭਾਵੇਂ ਤਿਆਗ ਹੈ, ਕਿਤੇ ਵੀ ਰਹੋ ਪਰ ਆਪਣੇ ਪਰਮਾਰਥ ਫਰਜ਼ ਨੂੰ ਕਦੇ ਨਾ ਭੁੱਲੋ। ਵਿਵਹਾਰਕ ਫਰਜ਼ ਦੇ ਨਾਲ ਨਾਲ ਪਰਮਾਰਥ ਫਰਜ਼ ਵੀ ਅਦਾ ਕਰੀ ਚੱਲੋ, ਤਾਂ ਕਿ ਮੁਕੰਮਲ ਇਨਸਾਨ ਬਣ ਸਕੋ ਔਰ ਵਿਵਹਾਰ ਪਰਮਾਰਥ ਦੋਵੇਂ ਸਿੱਧ ਹੋਵੀਂ ਜਾਣ। ਇਉਂ ਗੁਰੂ ਬਾਬੇ ਦਾ ਫਰਮਾਨ ਹੈ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਤੂੰ ਹੀ ਮੋਹਨਾ, ਤੂੰ ਹੀ ਮੋਹਨਾ। ਸੁਰ ਹੈ ਦਿਖਾਇਓ ਲੋਇਣਾ ਅੰਤਰ ਬਾਹਰ ਘੱਟ 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 ਕਿ ਤੂੰ ਤੇ ਤੂੰ ਹੀ ਮੋਹਿਣਾ। ਇਹ ਸ਼ਬਦ ਦਾ ਉਚਾਰਨ ਗੁਰੂ ਬਾਬਾ ਜੀ ਨੇ ਵਾਰ ਵਾਰ ਅਲਾਪ ਕੇ ਕੀਤਾ। ਮਰਦਾਨੀ ਨੇ ਰਬਾਬ ਵਜਾਇਆ ਤਾਂ ਤੂੰ ਹੀ ਦੀ ਧੁਨੀ ਨਾਲ ਸਾਰਾ ਜੰਗਲ ਬਿਆਬਾਨ ਗੂੰਜ ਉੱਠਿਆ, ਸਾਰੀ ਫਿਜ਼ਾ ਪਵਿੱਤਰ ਹੋ ਗਈ। ਮਰਦਾਨੇ ਨੇ ਰਬਾਬ ਰੱਖ ਦਿੱਤਾ। ਸ਼ਾਸਨ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਹਰ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਦੁਨੀਆ ਦੇ ਵੀ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ ਦੇ ਪਰਛਿਨ ਹੀ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਸ ਥਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਦੱਸਦੇ ਨੇ, ਉਹ ਫਰਮਾਉਂਦੇ ਹਨ। ਪਰਬ ਪਿਆਰੇ ਜੀ ਜਿੱਥੇ ਤੇਰਾ ਨਾਮ ਜਪੀ ਅਸਥਲ ਸਵੇਨ ਚੁਬਾਰੇ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ, ਵੈਰਾਨ ਥਾਂ ਵੀ ਉਜਾੜ ਵੀ ਉਹ ਸ਼ੋਭਨੀਕ ਅਤੇ ਪਵਿੱਤਰ ਹਨ। ਅੱਜ ਕਿਸੇ ਜੰਗਲ ਬਿਆਬਾਨ ਵਿੱਚ ਸ਼ਿਵਜੀ ਔਰ ਪਾਰਵਤੀ ਵਿਚਰ ਰਹੇ ਹਨ। ਇੱਕ ਟਿੱਬਾ ਹੈ, ਝਾੜੀਆਂ ਹਨ, ਕੋਈ ਸਾਫ ਥਾਂ ਨਹੀਂ। ਸ਼ਿਵ ਜੀ ਉਸਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ ਆ। ਇਹ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਇਹ ਕੋਈ ਇਹੋ ਜਿਹਾ ਥਾਂ ਤਾਂ ਹੈ ਨਹੀਂ ਜਿੱਥੇ ਮੱਥੇ ਟੇਕੇ ਜਾਣ ਜਾਂ ਮੱਥੇ ਟੇਕਣ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਟਿੱਬਾ ਹੈ, ਝਾੜੀਆਂ ਹਨ। ਇਹ ਸੁਣ ਕੇ ਸ਼ਿਵਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਜਿਸ ਕਰਕੇ ਇਸਦਾ ਜ਼ਰਾ ਜ਼ਰਾ ਪਵਿੱਤਰ ਹੈ, ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਸਾਧ ਸਿੰਘ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਦੀ ਸ਼ੁੱਧੀ ਔਰ ਪਵਿੱਤਰਤਾ ਅਤੇ ਸ਼ਾਂਤੀ ਦੇ ਜਰਮ ਪ੍ਰਵੇਸ਼ ਕਰ ਜਾਂਦੇ ਹਨ। ਜਿਵੇਂ ਡਾਕਟਰ ਲੋਕ ਮੰਨਦੇ ਹਨ, ਜਿਸ ਮਕਾਨ ਜਾਂ ਕਿਸੇ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ, ਉੱਥੇ 8-10 ਦਿਨ ਵਾਸਤੇ ਉਹਦੇ ਜਰਮ ਛੱਡ ਜਾਂਦਾ। ਕਿਸੇ ਹੋਰ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਲੋਕ ਮੰਨਦੇ ਹਨ, ਡਾਕਟਰ ਲੋਕ ਮੰਨਦੇ ਹਨ ਬਈ ਤਕਰੀਬਨ 2 ਹਫ਼ਤੇ ਵਾਸਤੇ ਉਸਦੇ ਕਿਰਮ ਰਹਿ ਜਾਂਦੇ ਹਨ। ਕਿਸੇ ਹੋਰ ਸਥਾਨ ਜਾਂ ਕਮਰੇ ਵਿੱਚ ਕੋਈ TB ਦਾ ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 6 ਮਹੀਨੇ ਵਾਸਤੇ ਉਹਦੇ ਜਰਮਜ਼ ਰਹਿ ਜਾਂਦੇ ਹਨ। ਜੇ ਕੋਈ ਤੰਦਰੁਸਤ ਆਦਮੀ ਉੱਥੇ ਨਿਵਾਸ ਕਰੇ, ਰਿਹਾਇਸ਼ ਕਰੇ, ਉਸਨੂੰ ਉਹ ਬਿਮਾਰੀ ਲੱਗ ਜਾਣ ਦਾ ਖਤਰਾ ਹੋਇਆ ਕਰਦਾ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲ ਹੈ, ਉਹਨਾਂ ਦੇ ਜਨਮ ਹਾਲਾਂਕਿ ਦੀਂਦੇ ਨਹੀਂ, ਅਤਿ ਸੂਖਮ ਹਨ, ਪਰ ਉੱਥੇ ਰਹਿਣ ਵਾਲਿਆਂ 'ਤੇ ਕਿਤਨਾ ਗਹਿਰਾ ਅਸਰ ਕਰਨ ਨੂੰ ਸਮਰੱਥ ਹਨ। ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਯਾਮੀ ਦੀ ਭਜਨ ਕਰਨ ਵਾਲਾ ਪੁਰਸ਼ ਜੋ ਇੱਕ ਮਨ ਹੋ ਕੇ, ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਦਾ ਭਜਨ ਕਰਦਾ ਹੈ ਕਿ ਉਸ ਥਾਂ ਦੇ ਵਿੱਚ ਉਸਦੇ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ ਕਿ ਨਾ ਕਰਨਗੇ? ਜ਼ਰੂਰ ਹੀ ਕਰਨਗੇ। ਇਹ ਦੱਸਿਆ ਹੈ ਜਿੱਥੇ ਇੱਕ ਮਨ ਹੋ ਕੇ ਕੁਛ ਦੇਰ ਕੋਈ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਭਜਨ ਕਰ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਦੇ ਨਿਵਾਸ ਕਰ ਜਾਂਦੇ ਹਨ। ਇਸ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ, ਪਰਮ ਪਿਆਰੇ ਜੀ ਜਿੱਥੇ ਤੇਰਾ ਨਾਮ ਸ਼ੁੱਧ ਵਸਤੂ ਵਾਹਿਗੁਰੂ ਦਾ ਭਜਨ। ਇਸ ਤੋਂ ਉਲਟ ਇਉਂ ਵੀ ਦੱਸਿਆ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਉ, ਜਿੱਥੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਰੱਬ ਦੀ ਯਾਦ ਨਹੀਂ, ਉਹ ਘੁੱਗ ਵਸੋਂ ਵੀ ਉਜਾੜ ਰੂਪ ਹੈ। ਦੇਖੋ ਨਾ, ਕਾਸ਼ੀ ਵਿੱਚ ਭਗਤ ਕਬੀਰ ਜੀ ਹੋਏ ਹਨ, ਪ੍ਰਭੂ ਦੇ ਪਰਮ ਭਗਤ ਹੋਏ ਹਨ। ਇੱਕ ਦਫਾ ਕਾਸ਼ੀ ਵਿੱਚ ਬੜਾ ਭਰਾ ਮੇਲਾ ਲੱਗਿਆ। ਕੁਝ ਸੱਜਣਾਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਦੇਖੋ ਨਾ, ਸ਼ਹਿਰ ਦੇ ਵਿੱਚ ਜਲਸੇ ਮੁਜਰੇ ਨਾਟਕ ਛੇਟ ਢੋਲ ਢਮੱਕੇ ਕੈਸੇ ਰੰਗ ਤਮਾਸ਼ੇ ਹੋ ਰਹੇ ਹਨ, ਤੁਸੀਂ ਵੀ ਚੱਲ ਕੇ ਵੇਖੋ। ਇਹ ਸੁਣ ਕੇ ਕਬੀਰ ਜੀ ਕਹਿੰਦੇ, ਜਲਸੇ ਮੁਜਰੇ ਨਾਟਕ ਛੇਟ, ਇਹ ਚੀਜ਼ਾਂ ਜਿਹੜੀਆਂ ਹਨ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂ ਇਹਨਾਂ ਥਾਵਾਂ ਦੇ ਵਿੱਚ ਮਨ ਖਿੰਡ ਜਾਂਦਾ, ਮੈਲਾ ਹੋ ਜਾਂਦਾ। ਖਿੰਡਿਆ ਔਰ ਮੈਲਾ ਮਨ ਅਸ਼ਾਂਤ ਔਰ ਦੁਖੀ ਹੋਇਆ ਕਰਦਾ ਹੈ। ਇਨਸਾਨ ਸੁੱਖ ਅਤੇ ਸ਼ਾਂਤੀ ਚਾਹੁੰਦਾ ਹੈ, ਉਹ ਮਨ ਦੇ ਸ਼ੁੱਧ ਔਰ ਇਕੱਠਾ ਹੋਣ ਵਿੱਚ ਹੈ। ਮਨ ਦੀ ਸ਼ੁੱਧੀ ਔਰ ਮਨ ਦਾ ਇਕੱਠਾ ਹੋਣਾ ਸਤਸੰਗ ਦੁਆਰਾ ਭਜਨ ਵਿੱਚ ਹੋਇਆ ਕਰਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅਗਿਆਨ ਪੁਰਸ਼ ਅਗਿਆਨੀ ਪੁਰਸ਼ ਬਾਲਕਾਂ ਦੀ ਨਿਆਈ ਇਹਨਾਂ ਟੋਲ ਢਮੱਕਿਆਂ ਜਲਸਿਆਂ ਮੁਜਰਿਆਂ ਨੂੰ ਪਸੰਦ ਕਰਦੇ ਹਨ। ਸੰਤ ਜਿਹੜੇ ਹਨ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਸੰਤਾਂ ਦਾ ਵਿਸ਼ਾ ਸਤਸੰਗ ਹੋਇਆ ਕਰਦਾ, ਜਿੱਥੇ ਸਤਸੰਗ ਹੋਵੇ ਵਾਹਿਗੁਰੂ ਦਾ ਜਸ ਹੋਵੇ ਉੱਥੇ ਨੱਠ ਨੱਠ ਜਾਈਏ। ਪਰ ਜੇ ਤੁਸੀਂ ਬਹੁਤ ਮਜਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ, ਸ਼ਾਇਦ ਇਹੋ ਜਿਹਾ ਬੰਦਾ ਕੋਈ ਮਿਲ ਜਾਏ। ਕਿਉਂ ਭਗਤ ਕਬੀਰ ਜੀ ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ, ਸਾਰੇ ਸ਼ਹਿਰ ਵਿੱਚ ਫਿਰੇ, ਜਲਸੇ ਮੁਜਰੇ ਨਾਟਕ ਚੇਟਕ ਢੋਲ ਢਮੱਕੇ ਤਾਂ ਥਾਂ ਥਾਂ ਹੋ ਰਹੇ ਸਨ, ਪਰ ਰੱਬ ਦਾ ਪਿਆਰਾ ਉਹਨਾਂ ਨੂੰ ਕੋਈ ਨਹੀਂ ਮਿਲਿਆ। ਵਾਪਸੀ ਵਿੱਚ ਉਹ ਲੋਕ ਕਹਿਣਗੇ, ਦੇਖਿਆ ਭਗਤ ਜੀ ਕਿਤਨੀਆਂ ਰੌਣਕਾਂ ਠੌਣਕਾਂ ਸਨ। ਕਬੀਰ ਜੀ ਕਹਿ, ਤੁਹਾਡੇ ਭਾਅ ਦੀਆਂ ਹੋਣਗੀਆਂ, ਮੇਰੇ ਭਾਅ ਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਉਸ ਮੌਕੇ ਹੀ ਇਹ ਸ਼ਲੋਕ ਉਚਾਰਨ ਕੀਤਾ ਨਾ ਭਗਤ ਕਬੀਰ ਜੀ ਨੇ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਵਾਜੋ, ਆ ਕੌਤਕ ਠਾਓ ਠਾਏ ਪਰਿਕਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ। ਜਿੱਥੇ ਜਿੱਥੇ ਮੈਂ ਫਿਰਿਆ ਕੌਤਕ ਰਾਗ ਰੰਗ ਤਾਂ ਬੜੇ ਹੁੰਦੇ ਸਨ, ਪਰ ਰੱਬ ਦਾ ਪਿਆਰਾ ਮੈਨੂੰ ਕੋਈ ਨਹੀਂ ਮਿਲਿਆ, ਇਸ ਕਰਕੇ ਮੇਰੇ ਪਾਦਾ ਤਾਂ ਉਜਾੜ ਸੀ। ਇਉਂ ਗੁਰੂ ਜੀ ਕਹਿੰਦੇ, ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ, ਸੰਤਨ ਕੀ ਚੁਗਿਆ ਭਲੀ, ਪਟਕ ਸੱਤੀ ਗਾਂ, ਆਗ ਲਗੇ ਤੈਂ ਧੌਲ ਹਰ ਜੈ ਨਾਹੀਂ ਹਰ ਕੋ ਨਾ। ਬਾਣੀ ਤਾਂ ਇਉਂ ਦੱਸਦੀ ਹੈ। ਆਓ ਉਸ ਮੁਖ ਨੂੰ, ਉਸ ਜ਼ਬਾਨ ਨੂੰ ਵੀ ਪਵਿੱਤਰ ਕਹਿੰਦੇ ਹਨ ਜਿਹਦੇ ਨਾਲ ਵਾਹਿਗੁਰੂ ਦਾ ਭਜਨ ਹੋਵੇ। ਇਉਂ ਫਰਮਾਉਂਦੇ ਹੈ, ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ। ਕਹੀਏ ਰਾਮ ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਮੁੱਖ ਧੰਨਤਾ ਯੋਗ ਅਤੇ ਪਵਿੱਤਰ ਹੈ ਜਿਸ ਨਾਲ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ। ਫਿਰ ਕਹਿਣ ਲੱਗੇ, ਜੀ ਭਜਨ ਕੀਤਿਆਂ ਦੇਹ ਪਵਿੱਤਰ ਹੋ ਸਕਦੀ ਹੈ ਆ ਕਿ ਨਹੀਂ? ਉਹ ਕਹਿੰਦੇ, ਦੇਹ ਕਿਸ਼ਦੀ ਵਿਚਾਰੀਏ ਪਵਿੱਤਰ ਨਾ ਹੋਵੇ, ਪਵਿੱਤਰ ਹੋਏ ਗੋ ਗ੍ਰਾਮ। ਗ੍ਰਾਮ ਪਵਿੱਤਰ ਹੋ ਜਾਂਦਾ, ਕੁਲਾਂ ਪਵਿੱਤਰ ਹੋ ਜਾਂਦੀਆਂ। ਗੁਰਮੁਖ ਇੱਕੀ ਕੁਲਾਂ ਉਧਾਰ ਹੈ, ਗੁਰਮੁਖ ਦੀਆਂ ਇੱਕੀ ਕੁਲਾਂ ਤਰ ਜਾਂਦੀਆਂ ਹਨ। ਇੱਕ ਥਾਂ ਦੱਸਿਆ 101 ਕੁਲ ਤਰਦੀ ਹੈ ਬ੍ਰਹਮਵੇਤੇ ਦੀ ਭਜਨ ਕਰਦਾ ਕਰਦਾ। ਜੋ ਆਖਰੀ ਸਟੇਜ ਭਜਨ ਦੀ ਵਾਹਿਗੁਰੂ ਦਾ ਮਿਲਾਪ ਹੈ, ਉੱਥੇ ਪਹੁੰਚ ਜਾਂਦਾ ਹੈ, ਉਹਨਾਂ ਦੀਆਂ 101 ਕੁਲਾਂ ਇਉਂ ਤਰਦੀਆਂ ਹਨ। ਪਿਤਾ ਪਾਛੇ 24, 20 ਮਾਤਾ ਕੇ ਜਾਣੋ, ਖੋੜ ਸਤਰੀਆ ਪ੍ਰਮਾਣ, ਮਾਸ ਪੁੱਤਰੀ ਕੇ ਮਾਨੋ, ਦਵਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, ਸਾਧ ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ, ਤਤਵੇ ਤਾ ਤਰੀ ਕਾਲ ਮੇਂ ਕਰ ਵਿਚਾਰ ਐਸੇ ਕਿਹੋ, ਭਗਤ ਹੋ ਤਾਂ ਜਿਸ ਵੰਸ਼ ਮੈਂ 101 ਕੁਲ ਉਧਰੇ ਹੋ। 101 ਕੁਲ ਇਉਂ ਤਰ ਜਾਂਦੀ ਹੈ। ਕਿਵੇਂ? ਪਿਤਾ ਪਾਛੇ 24, ਦਾਦਕੇ ਘਰ ਦੀਆਂ 24 ਕੁਲਾਂ ਤਰਦੀਆਂ ਹਨ, 20 ਮਾਤਾ ਕੇ ਜਾਣ, 20 ਕੁਲਾਂ ਨਾਨਕੇ ਘਰ ਦੀਆਂ ਤਰਦੀਆਂ ਹਨ, ਖੋੜ ਸਤਰੀਆ ਪ੍ਰਮਾਣ, 16 ਕੁਲਾਂ ਸਹੁਰੇ ਘਰ ਦੀਆਂ ਤਰਦੀਆਂ ਹਨ, ਮਾਸ ਪੁੱਤਰੀ ਕੇ ਮਾਨੋ, 12 ਕੁਲਾਂ ਜਿਸ ਘਰ ਵਿੱਚ ਲੜਕੀ ਹੋਵੇ, ਦਵਾਦਸ਼ ਕੁਲ ਭੈਣ, 10 ਕੁਲਾਂ ਜਿਸ ਘਰ ਵਿੱਚ ਭੈਣ ਹੋਵੇ, 10 ਭੂਆ ਕੇ ਲੇਖੇ, 10 ਕੁਲਾਂ ਜਿਸ ਘਰ ਵਿੱਚ ਪਿਤਾ ਦੀ ਭੈਣ ਹੋਵੇ, ਸਾਧ ਕੁਲ ਮਾਤ ਭੈਣ, 7 ਕੁਲਾਂ ਮਾਤਾ ਦੀ ਭੈਣ ਮਾਸੀ, ਇਹਨਾਂ ਦੀਆਂ ਵੀ ਤਰ ਜਾਂਦੀਆਂ। ਇਹਨਾਂ ਨੂੰ ਜੇਕਰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ ਹੈ। ਇਉਂ ਕਹਿੰਦੇ, ਤਤਵੇ ਤਾਂ ਤਰੀ ਕਾਲਵੇਂ ਕਰ ਵਿਚਾਰ ਐਸੇ ਕਿਹੋ। ਤਤਵੇ ਤਾਂ ਤ੍ਰਿਕਾਲੀ ਮਹਾਤਮਾ ਨੇ, ਤ੍ਰਿਕਾਲੀ ਉਹਨੂੰ ਕਹਿੰਦੇ ਹਨ ਜਿਹਨੂੰ ਭੂਤ ਭਵਿੱਖ ਵਰਤਮਾਨ ਦੀ ਖਬਰ ਹੋਵੇ। जो हो चुकया है, जो हो रहा है, जो होगा संसार विच सब पता होवे, उसनूं त्रिकाली कहिंदे हन। त्रिकाली महात्मा ने अपने अनुभव ते विचार के ये किया है, भक्त हो तो जिस वंश में एक शत एक कुल उधर है, जिस कुल दे विच एक भगत पैदा हो गया उसकी 101 कुल तर जाती है। तदे कबीर जी कहने, कबीर सही कुल भली, जे कुल हर को दास, जे कुल दास न उपजै सो कुल टाक पलास। उस कल कुल नूं व्यर्थ मन्या जिहदे विच कोई रब की बंदगी करन वाला पैदा नहीं होया, तां ते ओ मुख पवित्र ते धनता योग है। जिहड़ा सतनाम सतनाम जपदा धन है, भजन हो बेपरिश तो उल्ट यों भी दसिया है, सही मुख डरावने जिन्हें वसारे ना, एथे दुख कनेरिया अगे ठौर ना ठौर। वो मुख कुजे हन डरावने हन जिन्हें रब दा भजन वसार दिता है, इत्थे बड़े दुख चलने पैंदे हन। मरण तो बाद वो अनेक निषिद्ध जोनिया विच फिरना पैंदा, यूं कहिंदे हन। बिना नाम तो डरावना तेरा मुखड़ा, we'll be right back. ਨਾ ਵਸਾਰਿਓ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ। ਵੀਰ ਜੀ ਕਾਸ਼ੀ ਵਿੱਚ ਇੱਕ ਨਾਸਤਕ ਉੱਪਰੋਂ ਲਿਬਾਸ ਤਾਂ ਉਹਦੇ ਭਗਵਾਨ ਸਾਧੂਆਂ ਵਾਲਾ, ਲੇਕਿਨ ਨਾਸਤਕ ਬੰਦਾ ਸੀ, ਰੱਬ ਦੀ ਹਸਤੀ ਤੋਂ ਮੁਨਕਰ ਸੀ, ਕਿਸੇ ਜ਼ਿਮੀਂਦਾਰ ਦੇ ਘਰ ਰਹਿੰਦਾ ਸੀ, ਖਾਂਦਾ ਪੀਂਦਾ ਬਸ ਰੱਬ ਦੀ ਬਾਬਤ, ਤਾਂ ਜੇ ਕੋਈ ਕਹਿੰਦਾ ਉਲਟਾ ਨੁਕਤਾਚੀਨੀ ਅਤੇ ਕ੍ਰਿਟੀਸਾਈਜ਼ ਹੀ ਜਾਣਦਾ ਸੀ, ਹੋਰ ਕੁਛ ਨਹੀਂ। ਕਬੀਰ ਜੀ ਨੇ ਕਈ ਦਫ਼ਾ ਉਸਨੂੰ ਕਹਿਣਾ, ਬਾਬਾ ਭਜਨ ਕਰਿਆ ਕਰ, ਤੇਰਾ ਵੀ ਭਲਾ ਹੋ ਜਾਏਗਾ, ਜਿਸਦਾ ਖਨ ਹੈ ਉਸਦਾ ਵੀ ਭਲਾ ਹੋ ਜਾਏਗਾ, ਅਗਰ ਤੂੰ ਭਜਨ ਨਹੀਂ ਕਰੇਗਾ ਤੈਨੂੰ ਵੀ ਦੁੱਖ ਅਤੇ ਇਹਨੂੰ ਵੀ ਦੁੱਖ। ਇਉਂ ਕਬੀਰ ਜੀ ਨੇ ਕਈ ਦਫ਼ਾ ਸਮਝਾਉਣਾ ਪਰ ਉਸਨੇ ਇੱਕ ਨਹੀਂ ਮੰਨੀ। ਅਖੀਰ ਸਮਾਂ ਤੁਰਿਆ ਹੀ ਜਾਂਦਾ ਹੈ, ਛਿਨ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ। ਸਾਧ ਸਿੰਘ ਪਤਾ ਉਮਰ ਦੀ ਕਿਹੋ ਜਿਹੀ ਅਵਸਥਾ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਹਰ ਕੇ ਭਜਨ ਬਿਨ ਜੈਸੇ ਹੜਕਾ ਜਲ। ਹਾਂ, ਜਿਹੜੀ ਮਾਇਆ ਹੈ, ਉਮਰ ਮਾਇਆ ਰੂਪ ਹੈ, ਛਲ ਰੂਪ ਹੈ, ਜਿਵੇਂ ਫੂਸ ਦੀ ਅੱਗ ਥੋੜ੍ਹਾ ਚਿਰ ਵਾਸਤੇ ਹੁੰਦੀ ਹੈ, ਤ੍ਰਿਣ ਕੀ ਅਗਨ ਮੇਹ ਕੀ ਛਾਇਆ ਬੱਦਲਾਂ ਦੀ ਛਾਂ, ਔਰ ਹੜ ਦਾ ਜਲ ਥੋੜ੍ਹਾ ਚਿਰ ਵਾਸਤੇ ਆਇਆ ਅਤੇ ਲੰਘ ਗਿਆ। ਇਸੀ ਤਰ੍ਹਾਂ ਉਮਰ ਜਿਹੜੀ ਹੈ, ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ, ਅਖੀਰ ਮੌਤ ਦੇ ਵਸ ਪੈਂਦਾ ਹੈ ਇਹ ਜੀਵ। ਹਰ ਇੱਕ ਨੇ ਹੀ ਮੌਤ ਦੇ ਵਸ ਪੈਣਾ ਹੈ, ਇਸ ਕਰਕੇ ਇਸ ਨੂੰ ਛਲ ਰੂਪ ਦੱਸਿਆ ਹੈ। ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ। ਕਰਕੇ ਔਦ ਬੀਤ ਜਾਂਦੀ ਹੈ, ਚੇਤਨਾ ਹੈ ਤੋ ਚੇਤਲਾ ਨਿਸ਼ਚਿਨ ਮੈਂ ਪ੍ਰਾਣੀ, ਛਿਨ ਛਿਨੀ ਔਦ ਵਿਹਾਤ ਹੈ ਫੂਟੇ ਘਟ ਜੂ ਪ੍ਰਾਣੀ। ਦੋਏ ਸਿੰਘ ਗੁੰਗ ਮੁਖਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੀ ਨਾਕਨ ਟੂਟੇ ਕਾਂਧਨ ਕੋਲੋ ਕੋ ਖੁਸ਼ਖਈ ਹੈ, ਸਾਰੋ ਦਿਨ ਡੋਲਤ ਬਨ ਮਹੀ ਅਜੋ ਨ ਪੇਟ ਅਗਈ ਹੈ, ਤਿੰਨ ਭਗਤਨ ਕੋ ਕਿਹੋ ਨਾ ਮਾਨਿਓ ਕਿ ਉਹ ਆਪਣੋ ਪਈ ਹੈ। ਇਉਂ ਉਸ ਮੌਕੇ ਕਬੀਰ ਜੀ ਕਹਿੰਦੇ, ਜਿਸ ਵਕਤ ਤੈਨੂੰ ਸਮਝਾਈਂਦਾ ਸੀ ਭਜਨ ਕਰ, ਭਜਨ ਕਰਨ ਦਾ ਮੌਕਾ ਮਾਨੁੱਖ ਦੇ ਹੀ ਹੈ, ਹੋਰ ਕਿਸੇ ਜੋਨੀ ਵਿੱਚ ਭਜਨ ਨਹੀਂ ਹੋ ਸਕਦਾ, ਇਸ ਕਰਕੇ ਉਸ ਵਕਤ ਤਾਂ ਇੱਕ ਨਾ ਮੰਨੀ, ਪਰ ਹੁਣ ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਕਦੇ ਮੂੰਹ ਲੁਕਾਉਣਾ ਹੈ ਕਦੇ ਸਿਰ ਲੁਕਾਉਣਾ, ਹੁਣ ਆਪਣੇ ਕਰਮਾਂ ਦਾ ਫਲ ਭੁਗਤ, ਇਹਦਾ ਖਾਂਦਾ ਰਿਹਾ ਇਹਦਾ ਫਲ ਦੇ, ਤਕੜਾ ਹੋ ਕੇ ਚੱਲ ਕਮਾ ਕੇ ਖਵਾ ਇਹਨਾਂ ਨੂੰ। ਇਉਂ ਸਾਧ ਸੰਗਤ ਇੱਥੇ ਦੁੱਖ ਘਨੇਰਿਆ ਭਜਨ ਤੋਂ ਬਿਨਾਂ ਅੱਗੇ ਠੌਰ ਨਾ ਠੌਰ। ਉਹ ਮੂੰਹ ਡਰਾਉਣੇ ਤੇ ਕੁਝ ਹੀ ਹਨ ਜਿਨ੍ਹਾਂ ਰੱਬ ਦਾ ਭਜਨ ਵਸਾਰ ਦਿੱਤਾ। ਪਾਨ ਸੁਪਾਰੀਆਂ ਖਾਤੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚ ਲਾਈਆਂ, ਇਹ ਹਾਲਤ ਹੁੰਦੀ ਹੈ। ਆਓ ਖਿਆਲ ਕਰੋ, ਇਉਂ ਗੁਰੂ ਬਾਬਾ ਜੀ ਨੇ ਵਾਰ ਵਾਰ ਸ਼ਬਦ ਦਾ ਉਚਾਰਨ ਕੀਤਾ। ਤੂੰ ਤੂੰ ਮੋਹਨਾ, ਤੂੰ ਸਮਾਪਤੀ ਹੋਈ। ਮਰਦਾਨੇ ਨੇ ਰਬਾਬ ਰੱਖ ਦਿੱਤਾ, ਸਾਹਮਣੇ ਨਿਗਾਹ ਗਈ, ਕੀ ਦੇਖਿਆ? ਇੱਕ ਮੁਰਦਾ ਪਿਆ ਹੋਇਆ, ਸਰੀਰ ਵਿੱਚੋਂ ਸੂਖਸ਼ਮ ਸੀਰ ਦੇ ਸਹਿਜ ਜਦੋਂ ਚੇਤਨ ਕਲਾ ਨਿਕਲ ਜਾਂਦੀ ਹੈ, ਉਪਰਲਾ ਸਰੀਰ ਜਿਸਨੂੰ ਅਸਥੂਲ ਸਰੀਰ ਕਹਿੰਦੇ ਹਨ, ਜਿਸ ਨੂੰ ਕਹਿੰਦੇ ਮਰ ਗਿਆ, ਇਸ ਨੂੰ ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ ਹੈ, ਕਈਆਂ ਨੂੰ ਕਾਂ ਕੁੱਤੇ ਖਾ ਜਾਂਦੇ ਹਨ, ਇਹਦੀ ਇਹੋ ਜਿਹੀ ਦਿਸ਼ਾ ਹੋ ਜਾਂਦੀ ਹੈ। ਮੁਰਦਾ ਪਿਆ, ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ ਆ ਰਿਹਾ, ਜਿਸਦਾ ਸਰੀਰ ਬੜਾ ਦੁਬਲਾ ਕਿਰਸ਼, ਲੱਕਾਂ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਬੜਾ ਭੁੱਖਾ ਹੋਣਾ ਹੈ। ਉਸ ਮੁਰਦੇ ਦੇ ਚਾਰ ਚੁਫੇਰੇ ਆ ਕੇ ਫਿਰਿਆ, ਖਾਧਾ ਨਹੀਂ, ਵਾਪਸ ਮੁੜ ਗਿਆ, ਦੋ ਚਾਰ ਕਦਮ ਜਾ ਕੇ ਫਿਰ ਮੁੜਿਆ ਆਇਆ, ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਮੁੜਿਆ ਜਾਂਦਾ ਵੇਖ ਕੇ ਮਰਦਾਨਾ, ਕਿਉਂਕਿ ਗੁਰੂ ਬਾਬਾ ਜੀ ਦੀ ਉਸ ਤਰ੍ਹਾਂ ਪਿੱਠ ਸੀ, ਮਰਦਾਨੇ ਦਾ ਮੂੰਹ ਸੀ, ਸੋ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ, ਅਰਜ਼ ਕੀਤੀ ਦੋਵੇਂ ਹੱਥ ਜੋੜ ਕੇ ਗੁਰੂ ਬਾਬੇ ਅੱਗੇ, ਗਰੀਬ ਨਵਾਜ਼, ਆਪਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ ਜਿਹਨੂੰ ਦੇਖ ਕੇ ਮੇਰੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ, ਉਹ ਮੁਰਦਾ ਪਿਆ ਹੋਇਆ, ਬਘਿਆੜ ਤਾਮਸੀ ਜੋਨੀ ਦਾ ਜਾਨਵਰ ਹੈ, ਜਿਸ ਦੀ ਖੁਰਾਕ ਰੱਬ ਨੇ ਕੁਦਰਤੀ ਮਾਂਸ ਬਣਾਇਆ। ਉਸ ਮੁਰਦੇ ਦੇ ਪਹਿਲੇ ਚਾਰ ਸਵੇਰੇ ਫਿਰ ਕੇ ਮੁੜ ਗਿਆ, ਉਸਨੂੰ ਨਹੀਂ ਖਾਧਾ, ਦੁਬਾਰਾ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਸਾਰੇ ਅੰਗਾਂ ਨੂੰ ਸੁੰਘ ਕੇ ਫਿਰ ਮੁੜਿਆ ਜਾ ਰਿਹਾ, ਹਾਲਾਂਕਿ ਉਸਦਾ ਸਰੀਰ ਬੜਾ ਦੁਬਲਾ ਕਿਰਸ਼ ਅਤੇ ਲੱਕਾਂ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ। ਇਸ ਗੱਲ ਵਿੱਚ ਕੀ ਭੇਦ ਹੈ? ਆਪ ਅੰਤਰਜਾਮੀ ਤਰਕਾਲੀ ਸਰਬੱਗ, ਕਿਰਪਾ ਕਰਕੇ ਦੱਸੋ। ਇਹ ਬਚਨ ਸੁਣ ਕੇ ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆਂ, ਤੇਰੇ ਸ਼ੰਕੇ ਦਾ ਸਮਾਧਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ, ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੇ ਤਾਂ ਚੰਗੀ ਗੱਲ ਹੈ। ਬਘਿਆੜ ਨੂੰ ਬੁਲਾਇਆ। ਗੁਰੂ ਬਾਬੇ ਦੇ ਹੁਕਮ ਤੋਂ ਭਲਾ ਤਿੰਨਾਂ ਲੋਕਾਂ 14 ਭਵਨਾਂ ਵਿੱਚ ਕਿਹੜੀ ਚੀਜ਼ ਬਾਹਰ? ਮੁੜੀ ਆਇਆ, ਆ ਕੇ ਸਿਰ ਨਵਾ ਕੇ ਬੈਠ ਗਿਆ। ਹੁਕਮ ਹੋਇਆ, ਮਰਦਾਨਾ ਪੁੱਛ। ਮਰਦਾਨਾ ਕਹਿਣ ਲੱਗਿਆ, ਤੇਰਾ ਸਰੀਰ ਦੁਬਲਾ ਹੈ, ਕਿਰਸ ਹੈ, ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ, ਤਾਂ ਸੀ ਜੋਨੀ ਦਾ ਜਾਨਵਰ ਹੈ। ਕੁਦਰਤ ਵੱਲੋਂ ਤੇਰੀ ਖੁਰਾਕ ਹੀ ਮਾਂਸ ਬਣਿਆ ਹੈ, ਉਹ ਮੁਰਦਾ ਤੇਰੀ ਖੁਰਾਕ ਸੀ। ਪਹਿਲੇ ਉਸਦੇ ਚਾਰ ਸਵੇਰੇ ਫਿਰ ਕੇ ਮੁੜ ਗਿਆ, ਨਹੀਂ ਖਾਧਾ। ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਿਆ, ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਦ ਹੈ? ਖੋਲ੍ਹ ਕੇ ਦੱਸ। ਭਾਵੇਂ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ, ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ। ਜਿਸ ਵਕਤ ਮਰਦਾਨੇ ਨੇ ਸਵਾਲ ਕੀਤਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਹੋ ਆਈ, ਜਿਵੇਂ 8ਵੇਂ ਗੁਰੂ ਨਾਨਕ ਨੇ ਉਸ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ ਪੰਜੋਖਰੇ ਵਿੱਚ। ਸਵਯੰ ਬਘਿਆੜ ਕਹਿੰਦਾ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ, 8 ਦਿਨ ਹੋ ਗਏ ਮੈਨੂੰ ਕੁਛ ਖਾਣ ਵਾਸਤੇ ਨਹੀਂ ਮਿਲਿਆ। ਤੂੰ ਜਾਣਦਾ ਹੀ ਹੈ 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੁੰਦੀ ਹੈ, ਫਿਰ ਤਾਮਸੀ ਜੋਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤੀ ਦੁਖਦਾਈ ਹੁੰਦੀ ਹੈ। ਜਿਸ ਵਕਤ ਤੂੰ ਰਬਾਬ ਵਜਾਉਂਦਾ ਸੀ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਮੈਂ ਇਸ ਮੁਰਦੇ ਨੂੰ ਵੇਖਿਆ। ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ, ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਅਤੇ ਪਵਿੱਤਰ ਕਰ ਗਿਆ, ਜਿਸ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਕਿ ਆਸਤਕ। ਰੱਬ ਦੀ ਹਸਤੀ ਤੋਂ ਮੁਨਕਰ ਨੂੰ ਨਾਸਤਕ ਕਹਿੰਦੇ ਹਨ, ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਣ ਵਾਲੇ ਨੂੰ ਆਸਤਕ ਕਹਿੰਦੇ ਹਨ। ਸੋ ਭਾਈ ਮਰਦਾਨਾ, ਇਹ ਮੁਰਦਾ ਆਪਣੀ ਜ਼ਿੰਦਗੀ 'ਚ ਨਾਸਤਕ ਰਿਹਾ ਹੈ। ਨਾਸਤਕ ਤਾਂ ਸਾਰੇ ਪਾਪਾਂ ਦੀ ਮਾਂ ਹੈ, ਇਸ ਕਰਕੇ ਸੋਚਿਆ ਹਜੇ ਪਾਪੀ ਪੁਰਸ਼ ਦਾ ਮਾਸ ਨਹੀਂ ਖਾਣਾ ਚਾਹੀਦਾ। ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਤਾਮਸੀ ਜੋਨੀ ਬਘਿਆੜ ਜੋਨੀ ਵਿੱਚ ਫਿਰ ਰਿਹਾ ਹਾਂ, ਜੇਕਰ ਹਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਇਦੋਂ ਵੀ ਨਿਸ਼ਿਧ ਜੋਨੀ ਨਾ ਕਿਤੇ ਪ੍ਰਾਪਤ ਹੋਵੇ, ਇਹ ਜਾਣ ਕੇ ਛੋੜ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਸੀ, ਇਸ ਕਰਕੇ ਮੈਂ ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ ਵੀ ਸ਼ਾਇਦ ਕੋਈ ਅੰਗ ਪਵਿੱਤਰ ਹੋਏ, ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਵੀ ਚਲਾ ਗਿਆ ਹੋਵੇ, ਹੱਥੀਂ ਕੋਈ ਟਹਿਲ ਸੇਵਾ ਦਾਨ ਆਦਿ ਹੋ ਗਿਆ ਹੋਵੇ, ਨੇਤਰਾਂ ਕਰਕੇ ਕਿਸੇ ਮਹਾਂਪੁਰਖ ਦੇ ਗੁਰੂ ਦੇ ਦਰਸ਼ਨ ਕਰ ਲਏ ਹੋਣ, ਕੰਨਾਂ ਕਰਕੇ ਕਿਤੇ ਹਰੀ ਦਾ ਜਸ ਸੁਣ ਲਿਆ ਹੋਵੇ ਭੁੱਲ ਚੁੱਕ ਕੇ, ਔਰ ਜ਼ਬਾਨ ਕਰਕੇ ਹਰੀ ਦਾ ਜਸ ਕਿਤੇ ਦੇ ਜ਼ਬਾਨ 'ਚੋਂ ਨਿਕਲ ਗਿਆ ਹੋਵੇ, ਹੋਰ ਨਹੀਂ ਜੇ ਦੇ ਸਰੀਰ 'ਤੇ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਹੀ ਪੈ ਗਈ ਹੋਵੇ, ਕੋਈ ਅੰਗ ਤਾਂ ਪਵਿੱਤਰ ਹੋਵੇ ਜਿਹਨੂੰ ਖਾ ਕੇ ਮੈਂ ਥੋੜ੍ਹੀ ਬਹੁਤ ਭੁੱਖ ਦੂਰ ਕਰਾਂ, ਇਉਂ ਜਾਣ ਕੇ ਮੈਂ ਸਾਰੇ ਅੰਗ ਸੁੰਘੇ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਮੈਂ ਛੋੜ ਦਿੱਤਾ। ਰੱਬ ਨੇ ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, 18 ਵੱਡੇ ਵੱਡੇ ਬਣਾਏ ਹਨ, ਜੇਕਰ ਇਹ ਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਕਿਤੇ ਮੇਰੇ ਵਾਸਤੇ ਨਵਾਂ ਹੀ ਨਰਕ ਨਾ ਤਿਆਰ ਹੋ। ਇਹ ਜਾਣ ਕੇ ਮੈਂ ਇਸ ਨੂੰ ਛੱਡ ਦਿੱਤਾ, ਭੁੱਖ ਤਾਂ ਡਾਢੀ ਲੱਗੀ ਹੈ। ਇੰਨੀ ਗੱਲ ਜਦੋਂ ਉਸ ਬਘਿਆੜ ਨੇ ਕਹੀ, ਗੁਰੂ ਜੀ ਕਹਿਣ, ਦੇਖਿਆ ਮਰਦਾਨਾ, ਉਹ ਤਾਮਸੀ ਜੋਨੀ ਦੇ ਜਾਨਵਰ ਵੀ ਇਹੋ ਜਿਹੇ ਨਾਸਤਿਕ ਪੁਰਸ਼ਾਂ ਨੂੰ, ਭਗਤਹੀਣ ਪੁਰਸ਼ਾਂ ਨੂੰ ਕਿਹਾ ਜਾ ਬੁਰਾ ਸਮਝਦੇ ਹਨ। ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋਇਆ। ਕਾਹੇ ਜਗ ਆਏ ਨੇ ਭਗਤੀ ਤੋਂ, we'll be right back. भगत हीन काहे जगे आया, पूरे गुरु की सेवना कीनी बिरथा जन्म गवाया। भगतहीन पुरुष क्यों मानु तन धार के दुनिया ते आया, जिसने गुरु की सेवा नहीं कीती वाहिगुरु का भजन नहीं कीता, उहदा आउणा संसार तो निष्फल है। जिवें किसी किसी बकरी के गल विच दो थण हुंदे हन, उहनां विच दुध नहीं हुंदा, दुध तो बिना उहनां दा होना व्यर्थ मन्निया। इसी तरह मानु तन धारिया वाहिगुरु की भगती तो बिना व्यर्थ है। साहिब गुरु रामदास जी ऐसा फरमाउंदे हन, जिन्नी ऐस हर नाम नचे त्यो पातशाह फरमाते हैं। सो गुरु नानक देव महाराज कहते हैं, भाई मरदाना जिन्हें पैरों नाल चल के ये सत्संग विच नहीं जाता, बुरे थावी जाता है, उन्हें पैरों नाल दरख्तों दी जड़ां अच्छियां हैं, जिन्हें हत्थां दे नाल बुराइयां तां करता है पर सत्संग दी गुरु की सेवा या दान आदि नहीं करता, उन्हें हत्थां दे नाल दरख्तों दी टाणियां चंगियां हैं, जिन्हें कन्ना करके निंदिया चुगली झूठ मूठ किच पिछता दिन रात सुनता है पर वाहिगुरु का जस प्रेम नाल नहीं सुनता, उन्हें कन्ना दे नालों सप्पां दे रहण दीआं वर्मियां चंगीआं हन, जी जबान नाल वाहिगुरु का जस नहीं करता निंदिया चुगली झूठ मूठ किच पिच दिन रात बोलता है, उस जबान नालों मेंढक की डड्डू की जबान चंगी है, जिन्हें नेत्रां करके खोटी निगाहीं तां देखता है पर प्यार नाल गुरु गुरु सवार दे दर्शन नहीं करता, उन्हां अखां नाल मोर दे खम्मां ते टिक्कियां भलियां हन, जिहड़ा सिर भावें हीरे लाल जवाहरात आदि मुकटां दे संग भी क्यों ना होवे ओ गुरु परमेश्वर अगे नहीं निमदा है, वह भार रूप है। जिस हिरदे दे विच रब दा वासा नहीं, वह पत्थर ते शून है। इउं सारा शरीर शरीर दे अंग ही व्यर्थ हैं वाहिगुरू की सेवा भगती तो बिना। तदे गुरु जी कहें इस दे आउण दा प्रयोजन तो यही कुछ है।
नाम दे जपण आया
ਸਾਨੂੰ ਗੁਰਬਾਣੀ ਦੱਸਦੀ ਹੈ, ਗੁਰੂ ਦੱਸਦਾ ਹੈ। ਆਵਨ ਤੋਂ ਇੱਕ ਇੱਕ ਆਇਆ ਜਨਮਤ ਮੋਇਓ ਮੋਹਣੀ ਮਾਇਆ। ਮਨੁੱਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਹੁਣ ਸਮੇਂ ਵੱਲ ਦੀ ਦੇਖੋ, ਸਾਰੀ ਸੰਗਤ ਪਹਿਲੇ ਤਿੰਨ ਹਿੱਸਿਆਂ ਵਿੱਚ ਸ੍ਰੀ ਅਨੰਦ ਸਾਹਿਬ ਦਾ ਪਾਠ ਕਰੋ, ਫਿਰ ਗੁਰੂ ਸਤੋਤਰ ਵਿੱਚ ਗਜ ਵਜ ਕੇ ਬੋਲੋ, ਕੋਈ ਜ਼ਬਾਨ ਐਸੀ ਨਾ ਹੋਵੇ ਜੋ ਖਾਲੀ ਰਹਿ ਜਾਏ। ਫਿਰ ਅਰਦਾਸ ਵਿੱਚ ਜੁੜੋ, ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਪ੍ਰਸ਼ਾਦ ਲੈ ਕੇ ਚਾਲੇ ਪਾਓ, ਫਿਰ ਤੁਹਾਡਾ ਦੂਸਰਾ ਦੀਵਾਨ ਸਮਾਪਤ ਹੁੰਦਾ, ਬਾਕੀ ਤਿੰਨ ਸਿਰਫ ਰਹਿ ਜਾਂਦੇ ਹਨ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ ਮੇਰੀ ਮਾਏ।
Thank you.